ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਪਹਿਲਾ। ਸਿਰ ਖੋਹਾਏ ਪੀਐ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਫਲ ਫਦੀਅਤ ਮੋਹਿ ਲੈਨ ਭੜਾਸਾ, ਪਾਣੀ ਦੇਖ ਸਗਾਹੀ। ਸਿਰ ਖੋਹਾਏ ਪੀਐ ਮਲਵਾਣੀ, ਝੂਠਾ ਮੰਗ ਮੰਗ ਖਾਈ। ਫਲ ਫਦੀਹਤ ਮੋਹਿ ਲੈਨ ਭੜਾਸਾ, ਪਾਣੀ ਦੇਖ ਸਗਾਹੀ। ਭੇਡਾ ਵਾਗੀ ਸਿਰ ਖੋਹਾਇਨ, ਹਰੀਅਨ ਹੱਥ ਸੁਆਹੀ। ਮਾਉ ਪੀਓ ਕਿਰਤ ਗਵਾਇਨ, ਟੱਬਰ ਰੋਵਨ ਤਾਹੀ। ਮਾਉ ਪੀਓ ਕਿਰਤ ਗਵਾਇਨ, ਟੱਬਰ ਰੋਵਨ ਤਾਹੀ। ਸਿਰ ਖੋਹਾਏ ਪੀਐ ਮਲਵਾਣੀ, ਝੂਠਾ ਮੰਗ ਮੰਗ ਖਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਜਾਮੇ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਬਾਣੀ ਉਚਾਰਨ ਦੇ ਕਾਰਨ ਕਈ ਵਾਰੀ ਲੌਕਿਕ ਘਟਨਾਵਾਂ ਵੀ ਹੁੰਦੀਆਂ ਅਤੇ ਕਈ ਵਾਰ ਜਦੋਂ ਸਤਿਗੁਰੂ ਦੀ ਸੁਰਤ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੁੜਦੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਹੁੰਦਾ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕਰਦੇ। ਜਦੋਂ ਵੀ ਸਤਿਗੁਰੂ ਬਾਣੀ ਉਚਾਰਨ ਕਰਦੇ, ਕੋਈ ਨਾ ਕੋਈ ਨਿਸ਼ਾਨਾ, ਕੋਈ ਨਾ ਕੋਈ ਮਕਸਦ, ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਸੀ, ਜਿਸ ਨੂੰ ਸੰਪਰਦਾਇ ਦੇ ਅੰਦਰ ਪ੍ਰਾਚੀਨ ਵਿਦਵਾਨ ਉਥਾਨਕਾ ਕਹਿੰਦੇ ਸਨ। ਹੁਣ ਦੇ ਵਿਦਵਾਨ ਉਸਨੂੰ ਭੂਮਿਕਾ ਕਹਿ ਦਿੰਦੇ ਹਨ। ਭਾਈ ਡਾਕਟਰ ਵੀਰ ਸਿੰਘ ਜੀ ਹੋਰਾਂ ਨੇ ਉਸਨੂੰ ਪਰਾਕ ਕਥਨ ਦਾ ਨਾਮ ਦਿੱਤਾ ਹੈ। ਇਹ ਪਵਿੱਤਰ ਸ਼ਲੋਕ ਜਿਸ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰਨੀ ਹੈ, ਇਸ ਪਾਵਨ ਪਵਿੱਤਰ ਸ਼ਲੋਕ ਦੇ ਉਚਾਰਨ ਦਾ ਕਾਰਨ ਇਤਿਹਾਸ ਵਿੱਚ ਇਸ ਤਰ੍ਹਾਂ ਲਿਖਿਆ ਮਿਲਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਐਸੇ ਦੇਸ਼ ਵਿੱਚ ਚਲੇ ਗਏ ਹਨ ਜਿੱਥੇ ਲੋਕ ਇੱਕ ਸਰੇਵੜੇ ਨੂੰ ਆਪਣਾ ਗੁਰੂ ਅਤੇ ਇਸ਼ਟ ਮੰਨਦੇ ਸਨ ਔਰ ਉਸ ਵਿਅਕਤੀ ਨੇ ਚਲੀਸੇ ਕੱਢ ਕੇ ਕੁਛ ਮਾੜੀਆਂ ਮੋਟੀਆਂ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਕੀਤੀਆਂ ਹੋਈਆਂ ਸਨ। ਸਾਧਾਰਨ ਤੌਰ 'ਤੇ ਆਮ ਲੋਕਾਂ ਦੀਆਂ ਜੋ ਇੱਛਾਵਾਂ ਸਨ ਉਹ ਵੀ ਉਹ ਪੂਰੀਆਂ ਕਰ ਦਿੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਸ ਦੇਸ਼ ਦੇ ਅੰਦਰ ਗਏ ਤਾਂ ਕੀ ਵੇਖਿਆ ਹੈ, ਸਾਰੇ ਲੋਕ ਹੀ ਮੂੰਹ ਮੂਹਰੇ ਪੱਟੀਆਂ ਬੰਨ੍ਹੀ ਫਿਰਦੇ ਹਨ, ਕਾਫਲਿਆਂ ਦੇ ਕਾਫਲੇ ਜਥਿਆਂ ਦੇ ਜਥੇ ਅੱਗੇ ਪਿੱਛੇ ਤੁਰੇ ਫਿਰਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪੁੱਛਿਆ, ਭਾਈ ਤੁਸੀਂ ਕਰਤਾਰ ਦਾ ਨਿਰੰਕਾਰ ਦਾ ਨਾਮ ਵੀ ਜਪਦੇ ਹੋ। ਇਹਨਾਂ ਨੇ ਅੱਗੋਂ ਸਵਾਲ 'ਤੇ ਸਵਾਲ ਕੀਤਾ, ਕਰਤਾਰ ਕੌਣ ਹੈ, ਨਿਰੰਕਾਰ ਕੌਣ ਹੈ, ਅਸੀਂ ਨਹੀਂ ਜਾਣਦੇ, ਕੌਣ ਪਰਮਾਤਮਾ ਹੈ, ਕੌਣ ਕਰਤਾਰ ਹੈ, ਕੌਣ ਨਿਰੰਕਾਰ ਹੈ, ਅਸੀਂ ਤਾਂ ਕੇਵਲ ਆਪਣੇ ਸਰੇਵੜੇ ਗੁਰੂ ਨੂੰ ਹੀ ਸਭ ਕੁਝ ਮੰਨਦੇ ਹਾਂ। ਇੱਥੇ ਇਹ ਗੱਲ ਵੀ ਵਿਚਾਰਨ ਯੋਗ ਹੈ, ਜਿਹੜਾ ਜੈਨ ਮਤ ਹੈ ਇਹਦੇ ਤਿੰਨ ਫਿਰਕੇ ਹਨ, ਇੱਕ ਸਿਤੰਬਰੀ ਹੈ, ਦੂਸਰੇ ਪੀਤੰਬਰੀ ਹਨ ਅਤੇ ਤੀਜੇ ਦਿਗੰਬਰੀ ਹਨ। ਸਿਤੰਬਰੀ ਚਿੱਟੇ ਰੰਗ ਦੇ ਬਸਤਰ ਪਹਿਨਦੇ ਹਨ, ਪੀਤੰਬਰੀ ਪੀਲੇ ਰੰਗ ਦੇ ਬਸਤਰ ਪਹਿਨਦੇ ਹਨ, ਦਿਗੰਬਰੀ ਅਲਫ ਨੰਗੇ ਸੰਸਾਰ ਦੇ ਵਿੱਚ ਵਿਚਰਦੇ ਹਨ। ਔਰ ਇਹ ਜੋ ਜੈਨ ਮਤ ਹੈ ਇਹਦੇ ਅੰਦਰ ਦਇਆ ਦੇ ਸਿਧਾਂਤ ਨੂੰ ਪ੍ਰਵਾਨ ਕੀਤਾ ਗਿਆ ਹੈ। ਇੱਕ ਹਿੰਦੂ ਧਰਮ ਦਾ ਸਿਧਾਂਤ ਹੈ ਅਹਿੰਸੋ ਪਰਮੋ ਧਰਮਾ, ਅਹਿੰਸਾ ਦਾ ਅਰਥ ਹੈ ਹਿੰਸਾ ਤੋਂ ਰਹਿਤ ਹੋਣਾ, ਕਿਸੇ ਜੀਵ ਦਾ ਕਾਤ ਨਾ ਕਰਨਾ, ਇਹਨੂੰ ਪਰਮ ਧਰਮ ਸਮਝਿਆ ਗਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਹਿੰਸੋ ਪਰਮੋ ਧਰਮਾਂ ਦੇ ਸਿਧਾਂਤ ਨੂੰ ਬੜੇ ਢੰਗ ਦੇ ਨਾਲ ਅਤੇ ਬੜੀ ਦਲੀਲ ਦੇ ਨਾਲ ਨਕਾਰਿਆ ਹੈ। ਠੀਕ ਹੈ, ਭਾਵੇਂ ਕੁਝ ਲੋਕ ਇਹ ਗੱਲ ਜ਼ਰੂਰ ਕਹਿੰਦੇ ਹਨ ਅਹਿੰਸੋ ਪਰਮੋ ਧਰਮਾ, ਪਰ ਹਿੰਸਾ ਤਾਂ ਹੋ ਹੀ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਬੜੇ ਸੋਹਣੇ ਵਿਗਿਆਨਕ ਢੰਗ ਦੇ ਨਾਲ ਇਸ ਗੱਲ ਦਾ ਖੰਡਨ ਕੀਤਾ ਹੈ। ਜਿਹੜੇ ਲੋਕ ਇਹ ਸਮਝਦੇ ਸਨ ਕਿ ਅਸੀਂ ਅਹਿੰਸਕ ਹਾਂ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਜਿੰਨੇ ਵੀ ਅਨਾਜ ਦੇ ਦਾਣੇ ਹਨ ਇਹਨਾਂ ਦੇ ਵਿੱਚ ਵੀ ਛੋਟੇ ਛੋਟੇ ਜੀਵ ਅਣੂ ਹੁੰਦੇ ਨੇ। ਸਤਿਗੁਰੂ ਨੇ ਇਹ ਵੀ ਗੱਲ ਕਹਿ ਦਿੱਤੀ, ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਈ, ਆਹ ਜਿਹੜਾ ਪਾਣੀ ਹੈ ਇਹਦੇ ਵਿੱਚ ਵੀ ਜੀਵ ਸ਼ਕਤੀ ਹੈ, ਇਸ ਲਈ ਪਾਣੀ ਤੋਂ ਬਿਨਾਂ ਵੀ ਕਿਸੇ ਦਾ ਸਰ ਨਹੀਂ ਸਕਦਾ, ਅੰਨ ਵੀ ਸਾਰਿਆਂ ਨੂੰ ਖਾਣਾ ਹੀ ਪੈਂਦਾ ਹੈ। ਠੀਕ ਹੈ, ਕੋਈ ਮਾਸ ਖਾਵੇ ਨਾ ਖਾਵੇ, ਅੰਨ ਪਾਣੀ ਦੀ ਲੋੜ ਤਾਂ ਹਰ ਇੱਕ ਨੂੰ ਪੈਂਦੀ ਹੀ ਪੈਂਦੀ ਹੈ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨੂੰ ਕਹਿਣ ਲੱਗੇ ਜਿਹੜੇ ਅਹਿੰਸੋ ਪਰਮੋ ਧਰਮਾਂ ਨੂੰ ਹੀ ਸਭ ਤੋਂ ਵੱਡਾ ਜੀਵਨ ਦਾ ਮਜ਼ਬ ਸਮਝਦੇ ਸਨ, ਕਿ ਹੁਣ ਜਦੋਂ ਤੁਸੀਂ ਪਾਣੀ ਦੀ ਵਰਤੋਂ ਕਰਦੇ ਹੋ, ਪਾਣੀ ਵਿੱਚ ਵੀ ਤਾਂ ਜੀਵ ਹੁੰਦੇ ਨੇ, ਬੜੇ ਬੜੇ ਛੋਟੇ ਛੋਟੇ ਜਰਾਸੀਮ ਹੁੰਦੇ ਹਨ, ਕੋਈ ਵੀ ਖਾਣ ਪੀਣ ਵਾਲੀ ਚੀਜ਼ ਹੈ, ਤੁਸੀਂ ਡਾਕਟਰਾਂ ਨੂੰ ਵਿਗਿਆਨੀਆਂ ਨੂੰ ਜਾ ਕੇ ਪੁੱਛ ਕੇ ਦੇਖੋ, ਹਰ ਇੱਕ ਦੇ ਵਿੱਚ ਜੀਵਾਣੂ ਹੁੰਦੇ ਨੇ। ਭਾਵੇਂ ਅਸੀਂ ਦੁੱਧ ਵੀ ਪੀਂਦੇ ਹਾਂ, ਦਹੀਂ ਵੀ ਖਾਂਦੇ ਹਾਂ, ਇਹਨਾਂ ਦੇ ਵਿੱਚ ਵੀ ਉਹ ਜੀਵਾਣੂ ਹੁੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਇਹ ਗੱਲ ਆਖੀ, ਤੁਸੀਂ ਆਪਣੇ ਜਾਣੇ ਅਹਿੰਸਕ ਬਣੇ ਹੋਏ ਹੋ, ਪਰ ਤੁਸੀਂ ਆਪਣੇ ਸਿਧਾਂਤ ਨੂੰ ਕਿਸੇ ਤਰ੍ਹਾਂ ਵੀ ਬਰਕਰਾਰ ਨਹੀਂ ਰੱਖ ਸਕਦੇ, ਕਿਉਂਕਿ ਤੁਸੀਂ ਹਿੰਸਾ ਵੀ ਕਰਦੇ ਹੋ, ਅੰਨ ਛਕਦੇ ਹੋ। ਅੰਨ ਵਿੱਚ ਵੀ ਜੀਵਾਣੂ ਹੁੰਦੇ ਨੇ, ਜੀਵ ਸ਼ਕਤੀ ਹੁੰਦੀ ਹੈ। ਤੁਸੀਂ ਪਾਣੀ ਪੀਂਦੇ ਹੋ, ਪਾਣੀ ਤੋਂ ਬਿਨਾਂ ਕਿਸੇ ਦਾ ਵੀ ਗੁਜ਼ਾਰਾ ਨਹੀਂ। ਇਸ ਢੰਗ ਦੇ ਨਾਲ ਵੀ ਤੁਸੀਂ ਹਿੰਸਾ ਕਰਦੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਲੋਕਾਂ ਨੂੰ ਆਖਿਆ ਵੀ ਇੱਕ ਤੁਹਾਡੇ ਵਿੱਚ ਸਭ ਤੋਂ ਵੱਡੀ ਘਾਟ ਇਹ ਹੈ ਵੀ ਤੁਸੀਂ ਉਸ ਅਕਾਲ ਪੁਰਖ ਨੂੰ, ਨਿਰੰਕਾਰ ਨੂੰ ਨਹੀਂ ਮੰਨਦੇ, ਕਿਉਂਕਿ ਜਿਹੜਾ ਜੈਨੀਆਂ ਦਾ ਮਤ ਹੈ ਉਹ ਅਨਿਸ਼ਵਰਵਾਦੀ ਹੈ। ਇੱਕ ਈਸ਼ਵਰਵਾਦੀ ਮਤ ਨੇ, ਦੂਸਰੇ ਅਨਿਸ਼ਵਰਵਾਦੀ ਮਤ ਨੇ। ਈਸ਼ਵਰਵਾਦੀ ਮਤ ਉਹ ਨੇ ਜਿਹੜੇ ਰੱਬ ਨੂੰ ਮੰਨਦੇ ਨੇ, ਅਤੇ ਅਨਿਸ਼ਵਰਵਾਦੀ ਉਹ ਮਤ ਨੇ ਜਿਹੜੇ ਰੱਬ ਦੀ ਹੋਣ ਤੋਂ ਮੁਨਕਰ ਨੇ। ਜੈਨੀ ਲੋਕ ਵੀ ਰੱਬ ਦੀ ਹੋਣ ਤੋਂ ਮੁਨਕਰ ਨੇ, ਔਰ ਉਹ ਆਪਣੇ ਸਰੇਵੜੇ ਗੁਰੂ ਨੂੰ ਹੀ ਸਭ ਕੁਝ ਮੰਨਦੇ ਸਨ। ਇਹਨਾਂ ਦਾ ਮਤ ਇਹ ਹੈ, ਅੰਨ ਅੰਨ ਤੇ ਹੋਤ ਹੈ, ਕਾਸ ਕਾਸ ਤੇ ਹੋਏ, ਤੈਸੇ ਮਨੁੱਖ ਮਨੁੱਖ ਤੇ ਅਵਰ ਨਾ ਕਰਤਾ ਕੋਈ। ਕਹਿੰਦੇ ਨੇ ਜਿਵੇਂ ਅੰਨ ਤੋਂ ਅੰਨ ਪੈਦਾ ਹੋਈ ਜਾਂਦਾ ਹੈ, ਘਾਹ ਤੋਂ ਘਾਹ ਪੈਦਾ ਹੋਈ ਜਾਂਦਾ ਹੈ, ਇਵੇਂ ਮਨੁੱਖ ਤੋਂ ਮਨੁੱਖ ਪੈਦਾ ਹੋਈ ਜਾਂਦੇ ਨੇ। ਕੋਈ ਹੋਰ ਕਰਤਾ ਨਹੀਂ ਹੈ, ਰੱਬ ਕੋਈ ਨਹੀਂ ਹੈ। ਇਹ ਨਾ ਜੈਨੀਆਂ ਦਾ ਮਤ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਲੋਕਾਂ ਨੂੰ ਸਿੱਧੇ ਰਾਹ ਪਾਉਣਾ ਸੀ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦੇਸ਼ ਵਿੱਚ ਗਏ ਤਾਂ ਅਚਾਨਕ ਉਸ ਵੇਲੇ ਇਹ ਖੇਡ ਵਰਤੀ, ਉਸ ਵੇਲੇ ਔੜ ਲੱਗ ਗਈ, ਮੀਂਹ ਨਾ ਪਿਆ, ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋਣ ਲੱਗਿਆ, ਕਿਉਂਕਿ ਉਸ ਜ਼ਮਾਨੇ ਦੇ ਅੰਦਰ ਖੇਤੀਬਾੜੀ ਲੋਕ ਬਹੁਤ ਘੱਟ ਕਰਦੇ ਸਨ, ਪਰ ਜਿੰਨੀ ਵੀ ਉਹ ਕਰਦੇ ਸਾਰੀ ਮੀਂਹ ਦੇ ਪਾਣੀ 'ਤੇ ਹੀ ਮੁਨੱਸਰ ਹੋਇਆ ਕਰਦੀ ਸੀ। ਕੋਈ ਨਦੀਆਂ ਨਹਿਰਾਂ ਦੇ ਪਾਣੀ ਤਾਂ ਘੱਟ ਹੀ ਮਿਲਦੇ ਸਨ, ਨਾ ਹੀ ਉਸ ਵੇਲੇ ਖੂਹ ਜਾਂ ਟਿਊਬਵੈੱਲ ਲੋਕਾਂ ਦੇ ਲਾਏ ਹੋਏ ਸਨ। ਮੀਂਹ ਪੈਂਦਾ ਅਤੇ ਮਾੜੀ ਮੋਟੀ ਉਹ ਫਸਲ ਬੀਜ ਦਿੰਦੇ ਔਰ ਉਹਦੇ ਨਾਲ ਗੁਜ਼ਾਰਾ ਕਰਦੇ। ਹੁਣ ਉਧਰੋਂ ਔੜ ਲੱਗ ਗਈ, ਸੋਕਾ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਇਹ ਤਾਂ ਕੁਦਰਤ ਦੇ ਰੰਗ ਨੇ ਨਾ। ਮੀਂਹ ਪੈਣਾ ਜਾਂ ਨਾ ਪੈਣਾ ਇਹ ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਹੁਣ ਜਦੋਂ ਮੀਂਹ ਨਾ ਪਿਆ, ਲੋਕਾਂ ਦੀ ਤਰਾਹ ਨਿਕਲ ਗਈ, ਹਾਹਾਕਾਰ ਮੱਚ ਗਈ। ਜਿਹੜੇ ਲੋਕ ਸਰੇਵੜੇ ਨੂੰ ਆਪਣਾ ਗੁਰੂ ਮੰਨਦੇ ਸਨ ਔਰ ਉਹ ਸਰੇਵੜੇ ਕੋਲ ਗਏ ਅਤੇ ਜਾ ਕੇ ਕਹਿਣ ਲੱਗੇ, ਕਹਿੰਦੇ ਗੁਰੂ ਜੀ ਮੀਂਹ ਪਵਾ ਦਿਓ। ਉਹ ਕਹਿਣ ਲੱਗਾ, ਠੀਕ ਹੈ, ਕੋਈ ਜੰਤਰ ਮੰਤਰ ਕਰਦੇ ਹਾਂ। ਉਸਨੇ ਜੰਤਰ ਮੰਤਰ ਵੀ ਕੀਤੇ ਪਰ ਕੋਈ ਸਫਲ ਨਾ ਹੋ ਸਕਿਆ। ਉਸੇ ਤਰ੍ਹਾਂ ਕਾਲ ਦੀ ਸੰਭਾਵਨਾ ਬਣੀ ਰਹੀ। ਲੋਕ ਬੜੇ ਦੁਖੀ ਹੋਏ, ਕਈ ਆਪਣੇ ਘਰਾਂ ਨੂੰ ਪਿੰਡਾਂ ਨੂੰ ਛੱਡ ਕੇ ਉੱਜੜਨ ਲੱਗ ਪਏ, ਕਿਉਂਕਿ ਜਦੋਂ ਕਾਲ ਦੀ ਸੰਭਾਵਨਾ ਹੁੰਦੀ ਆਦਮੀ ਫਿਰ ਆਪਣਾ ਘਰ ਬਾਰ ਟਿਕਾਣਾ ਛੱਡ ਕੇ ਹੋਰ ਥਾਂ ਜਾ ਕੇ ਪਨਾਹ ਵੀ ਲੈਂਦਾ। ਹੁਣ ਜਦੋਂ ਲੋਕ ਹੋਰ ਥਾਂ 'ਤੇ ਜਾਣ ਲੱਗੇ, ਸਾਰੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਕੁਝ ਲੋਕ ਉਹ ਵੀ ਸਨ ਜਿਹੜੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਵੀ ਕੁਝ ਵਾਕਫ ਹੋ ਗਏ ਸਨ। ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਆਪਾਂ ਕਿਉਂ ਨਾ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰੀਏ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਔਰ ਕੁਝ ਲੋਕ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਏ, ਕਹਿਣ ਲੱਗੇ, ਮਹਾਰਾਜ ਬੜੀ ਜਾਨ ਔਖੀ ਹੋ ਗਈ ਹੈ, ਇੰਨੀ ਔੜ ਲੱਗੀ, ਇੰਨਾ ਸੋਕਾ ਪੈ ਰਿਹਾ ਹੈ, ਕਾਲ ਦੀ ਸੰਭਾਵਨਾ ਬਣ ਗਈ ਹੈ। ਕੋਈ ਕਿਰਪਾ ਕਰੋ, ਜੇ ਥੋੜ੍ਹਾ ਬਹੁਤ ਮੀਂਹ ਪੈ ਜਾਵੇ ਸਾਡੇ ਖਾਣ ਦੇ ਲਈ ਅਨਾਜ ਪ੍ਰਾਪਤ ਹੋ ਸਕਦਾ, ਨਹੀਂ ਤਾਂ ਸਾਰੇ ਭੁੱਖੇ ਮਰ ਜਾਵਾਂਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਅੱਗੇ ਤੁਸੀਂ ਮੀਂਹ ਕਿਵੇਂ ਪਵਾਉਂਦੇ ਸੀ? ਤਾਂ ਉਹਨਾਂ ਨੇ ਸੱਚੋ ਸੱਚ ਦੱਸਿਆ, ਅਸੀਂ ਜਿਹੜੇ ਲੋਕ ਹਾਂ ਇੱਕ ਸਰੇਵੜੇ ਨੂੰ ਗੁਰੂ ਮੰਨਦੇ ਹਾਂ, ਸਾਨੂੰ ਜਿਹੜੀ ਚੀਜ਼ ਦੀ ਵੀ ਲੋੜ ਹੁੰਦੀ ਹੈ ਅਸੀਂ ਉਹਦੇ ਪਾਸ ਜਾ ਕੇ ਬੇਨਤੀ ਕਰਦੇ ਹਾਂ। ਅੱਗੇ ਤਾਂ ਸਾਡੀ ਉਹ ਲੋੜ ਪੂਰੀ ਕਰ ਦਿੰਦਾ ਸੀ, ਐਤਕੀ ਵਾਰ ਪਤਾ ਨਹੀਂ ਕੀ ਹੋਇਆ, ਉਹਦਾ ਵੀ ਜੰਤਰ ਮੰਤਰ ਕੋਈ ਫੁਰਦਾ ਨਹੀਂ ਹੈ, ਬੜੇ ਤਰਲੇ ਲੈ ਰਿਹਾ ਹੈ ਪਰ ਮੀਂਹ ਨਹੀਂ ਪੈ ਰਿਹਾ। ਇਹ ਹੁਣ ਸਤਿਗੁਰੂ ਦੀ ਆਪਣੀ ਖੇਡ ਸੀ। ਹੁਣ ਜਦੋਂ ਸਰੇਵੜੇ ਤੋਂ ਮੀਂਹ ਨਾ ਪਿਆ ਤਾਂ ਲੋਕ ਆਪਣੇ ਆਪ ਹੀ ਸਤਿਗੁਰੂ ਦੇ ਕੋਲ ਆ ਗਏ, ਕਿਉਂਕਿ ਸਿਆਣੇ ਪੁਰਖਾਂ ਨੇ ਇਹ ਗੱਲ ਆਖੀ ਹੈ, ਗਊ ਪਨਾਵੇ ਜਉ ਭਾਵੇਂ ਅੱਲੇ ਹੀ ਹੋਣ, ਲੋਕਾਂ ਨੂੰ ਤਾਂ ਮੀਂਹ ਚਾਹੀਦਾ ਸੀ ਕਿਤੋਂ ਵੀ ਮਿਲ ਜਾਵੇ। ਹੁਣ ਜਦੋਂ ਸਤਿਗੁਰੂ ਦੇ ਕੋਲ ਆਏ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਇੱਕੋ ਹੀ ਗੱਲ ਆਖੀ ਵੀ ਜੇ ਤੁਸੀਂ ਰੱਬ ਦੀ ਭਗਤੀ ਕਰੋਗੇ, ਕਰਤਾਰ ਦਾ ਨਾਮ ਜਪੋਗੇ, ਨਿਰੰਕਾਰ ਨੂੰ ਮੰਨੋਗੇ ਤਾਂ ਉਹਦੀ ਕਿਰਪਾ ਦੇ ਨਾਲ ਮੀਂਹ ਪੈ ਸਕਦਾ। ਹੁਣ ਇਹਨਾਂ ਨੂੰ ਆਪਣੀ ਲੋੜ ਸੀ, ਆਪਣੀ ਗਾਉ ਸੀ। ਕਹਿੰਦੇ ਮਹਾਰਾਜ ਜੋ ਵੀ ਤੁਸੀਂ ਬਚਨ ਆਖੋ ਅਸੀਂ ਮੰਨਾਂਗੇ, ਪਰ ਇਸ ਵੇਲੇ ਮੀਂਹ ਦੀ ਲੋੜ ਹੈ ਅਤੇ ਕਿਰਪਾ ਕਰੋ ਮੀਂਹ ਪਵਾ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਬਾਲੇ ਨੂੰ ਆਖਿਆ ਵੀ ਰਸਤ ਮੰਗਵਾਓ। ਲੋਕਾਂ ਨੇ ਰਸਤ ਲੈ ਆਂਦੀ, ਕੜਾ ਪ੍ਰਸ਼ਾਦੀ ਦੇਖ ਸਜਾਈ ਗਈ, ਕੀਰਤਨ ਹੋਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਰਦਾਸ ਕੀਤੀ। ਹੁਣ ਜਦੋਂ ਸਤਿਗੁਰੂ ਨੇ ਅਰਦਾਸ ਕੀਤੀ ਉਸੇ ਵੇਲੇ ਬੱਦਲ ਦੀ ਘਟਾ ਚੜ ਕੇ ਆ ਗਈ, ਮੀਂਹ ਪੈਣਾ ਸ਼ੁਰੂ ਹੋ ਗਿਆ। ਹੁਣ ਲੋਕਾਂ ਦੇ ਵਿੱਚ ਇਹ ਖਬਰ ਜੰਗਲ ਦੀ ਅੱਗ ਵਾਂਗੂ ਫੈਲ ਗਈ ਵੀ ਜਿਹੜਾ ਸਰੇਵੜਾ ਗੁਰੂ ਬਣਿਆ ਹੋਇਆ ਸੀ ਅਤੇ ਜਿਹੜਾ ਆਪਣੇ ਆਪ ਨੂੰ ਰੱਬ ਮੰਨਦਾ ਸੀ ਉਹਦੇ ਕੋਲੋਂ ਮੀਂਹ ਨਹੀਂ ਪੈ ਸਕਿਆ, ਵੀ ਇੱਕ ਹੋਰ ਕੋਈ ਮਹਾਂਪੁਰਖ ਆਏ ਨੇ ਉਹਨਾਂ ਨੇ ਮੀਂਹ ਪਵਾਇਆ। ਅਤੇ ਲੋਕ ਧੜਾ ਧੜ ਵਹੀਰਾਂ ਘੱਤ ਕੇ ਸਤਿਗੁਰੂ ਦੇ ਪਾਸ ਆਉਣ ਲੱਗ ਪਏ। ਉਸ ਦੇਸ਼ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਇੰਨੀ ਪੂਜਾ, ਇੰਨੀ ਵਡਿਆਈ ਹੋਈ ਅਤੇ ਸਾਰੇ ਲੋਕ ਹੀ ਗੁਰੂ ਨਾਨਕ ਦੇ ਸਿੱਖ ਬਣ ਗਏ। ਜਿਹੜੇ ਪਹਿਲਾਂ ਸਰੇਵੜੇ ਨੂੰ ਗੁਰੂ ਮੰਨਦੇ ਸਨ ਅਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਧਾਰਨ ਕਰ ਲਿਆ। ਇਸ ਗੱਲ ਤੋਂ ਸਰੇਵੜੇ ਨੂੰ ਵੀ ਬੜੀ ਔਖਿਆਈ ਹੋਈ, ਕਿਉਂਕਿ ਜਿਹੜੇ ਐਸੇ ਧਾਰਮਿਕ ਲੋਕ ਹੁੰਦੇ ਨੇ, ਰਿਧੀਆਂ ਸਿੱਧੀਆਂ ਵਾਲੇ ਸਾਧੂ ਹੁੰਦੇ ਨੇ, ਅਕਸਰ ਉਹਨਾਂ ਦੇ ਮਨ ਦੇ ਵਿੱਚ ਇਹ ਈਰਖਾ ਅਤੇ ਹੰਕਾਰ ਦੀ ਲੇਸ਼ ਜ਼ਰੂਰ ਹੁੰਦੀ ਹੈ। ਹੁਣ ਸਰੇਵੜੇ ਗੁਰੂ ਨੇ ਸੋਚਿਆ ਬਈ ਇਹ ਤਾਂ ਸਾਰੀ ਮੇਰੀ ਸਿੱਖੀ ਸੇਵਕੀ ਨੂੰ ਗੁਰੂ ਨਾਨਕ ਸਾਹਿਬ ਜੀ ਆਪਣੇ ਵੱਲ ਲੈ ਗਏ ਨੇ, ਹੁਣ ਮੈਨੂੰ ਵੀ ਕੁਛ ਕਰਨਾ ਚਾਹੀਦਾ। ਇਹ ਵਿਦਵਾਨ ਵੀ ਸੀ, ਇਹਨੂੰ ਆਪਣੀ ਸ਼ਾਸਤਰ ਵਿੱਦਿਆ ਦਾ ਵੀ ਘੁਮੰਡ ਸੀ। ਇਹਦੇ ਕੋਲ ਹੋਰ ਤਾਂ ਕੋਈ ਚਾਰਾ ਨਾ ਚੱਲਿਆ, ਕਿਉਂਕਿ ਰਿਧੀਆਂ ਸਿੱਧੀਆਂ ਕਰਾਮਾਤਾਂ ਦੇ ਨਾਲ ਇਹ ਪਹਿਲਾਂ ਹੀ ਲੋਕਾਂ ਦੇ ਵਿੱਚ ਮਾਤ ਖਾ ਚੁੱਕਿਆ ਸੀ। ਹੁਣ ਇਸਨੇ ਸੋਚਿਆ ਵੀ ਗੁਰੂ ਮਹਾਰਾਜ ਦੇ ਨਾਲ ਜਾ ਕੇ ਮੈਂ ਚਰਚਾ ਕਰਾਂ ਅਤੇ ਚਰਚਾ ਦੇ ਨਾਲ ਮੈਂ ਸਤਿਗੁਰੂ ਨੂੰ ਜਿੱਤ ਕੇ ਅਤੇ ਫਿਰ ਮੈਂ ਲੋਕਾਂ 'ਤੇ ਆਪਣੀ ਤੌਂਸ ਜਮਾ ਸਕਦਾ ਹਾਂ। ਜਿਹੜੇ ਲੋਕ ਗੁਰੂ ਨਾਨਕ ਦੇ ਸਿੱਖ ਬਣੇ ਉਹ ਮੇਰੇ ਚੇਲੇ ਬਣ ਸਕਦੇ ਨੇ। ਇਸ ਖਿਆਲ ਦੇ ਨਾਲ ਉਹ ਸਰੇਵੜਾ ਕੁਝ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਇਆ ਔਰ ਉਹਨੇ ਆ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਔਰ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ, ਇਸ ਸ਼ਬਦ ਦੇ ਅੰਦਰ ਉਹਨਾਂ ਦਾ ਸਮਾਧਾਨ ਕੀਤਾ ਜੋ ਇਹਨਾਂ ਸਰੇਵੜਿਆਂ ਦੀ ਆਪਣੀ ਰਹਿਣੀ ਬਹਿਣੀ ਕਰਨੀ ਸੀ ਉਹਦਾ ਗੁਰੂ ਮਹਾਰਾਜ ਨੇ ਬਾਦ ਦਲੀਲ ਇਹਦੇ ਵਿੱਚ ਖੰਡਨ ਕੀਤਾ ਹੈ। ਲੋ ਆਪ ਸੰਤਾਂ ਪ੍ਰੇਮ ਦੇ ਨਾਲ ਇਸ ਪਾਵਨ ਸ਼ਲੋਕ ਦੀ ਵਿਚਾਰ ਸਰਵਣ ਕਰੋ। ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹਲਾ ਪਹਿਲਾ ਸਿਰ ਖੋਹਾਏ ਪੀਐ ਮਲਵਾਣੀ ਝੂਠਾ ਮੰਗ ਮੰਗ ਖਾਹੀ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਜਿਹੜੇ ਸਰੇਵੜੇ ਲੋਕ ਨੇ ਇਹ ਕੀ ਕਰਦੇ ਹਨ, ਜਦੋਂ ਕੋਈ ਇਹਨਾਂ ਦਾ ਚੇਲਾ ਬਣਨ ਵਾਸਤੇ ਆਉਂਦਾ ਹੈ, ਸਿਰ ਖੋਹਾਏ ਉਹਦਾ ਸਿਰ ਪੁੱਟਦੇ ਨੇ। ਕਿਉਂਕਿ ਇਹਨਾਂ ਦੀ ਇੱਕ ਰੀਤ ਹੈ, ਜਦੋਂ ਕੋਈ ਇਹਨਾਂ ਦੇ ਪਾਸ ਕੋਈ ਦੀਖਿਆ ਸਿੱਖਿਆ ਲੈਣ ਵਾਸਤੇ ਆਉਂਦਾ, ਇਹਨਾਂ ਦਾ ਗੁਰੂ ਉਹਨੂੰ ਆਪਣੇ ਸਾਹਮਣੇ ਬਿਠਾ ਲੈਂਦਾ, ਆਪ ਉਹ ਉੱਚੇ ਥਾਂ 'ਤੇ ਬੈਠ ਜਾਂਦਾ, ਉਹਨੂੰ ਨੀਵੇਂ ਥਾਂ 'ਤੇ ਬਿਠਾ ਲੈਂਦਾ, ਉਹਦੇ ਸਿਰ ਵਿੱਚ ਸਵਾਹ ਪਾ ਕੇ ਅਤੇ ਆਪਣੇ ਹੱਥ ਵਿੱਚ ਵੀ ਸਵਾਹ ਦੀ ਚੁਟਕੀ ਲੈ ਕੇ, ਅਤੇ ਜਿਹੜਾ ਵੀ ਚੇਲਾ ਬਣਨ ਵਾਸਤੇ ਆਉਂਦਾ ਉਹ ਥੋੜ੍ਹੇ ਥੋੜ੍ਹੇ ਚੁਟਕੀ ਵਿੱਚ ਕੇਸ ਪਕੜ ਕੇ ਅਤੇ ਉਹਨੂੰ ਜ਼ੋਰ ਦੀ ਖਿੱਚਦਾ, ਅਤੇ ਇਸ ਤਰ੍ਹਾਂ ਇਹ ਕੇਸਾਂ ਨੂੰ ਪੱਟ ਪੱਟ ਕੇ ਉਹਦਾ ਸਿਰ ਗੰਜਾ ਕਰ ਦਿੰਦੇ। ਉਹਨੂੰ ਜਦੋਂ ਪੀੜ ਹੁੰਦੀ, ਇਹਨਾਂ ਨੇ ਇਸ ਤਰ੍ਹਾਂ ਦੇ ਟੋਟਕੇ ਘੜੇ ਹੋਏ ਸਨ, ਇਹ ਕਹਿੰਦੇ ਸਨ ਆਪ ਦੁੱਖ ਫੇਰ ਸੁੱਖ, ਰਾਮ ਚਟਾਕਾ ਆਪ ਦੁੱਖ ਜਾਤਾ, ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕਹਿ ਕੇ ਇਹ ਆਪਣੇ ਚੇਲਿਆਂ ਨੂੰ ਮੁੰਦੇ ਸਨ। ਹੁਣ ਵੇਖ ਲਓ ਚੇਲਾ ਬਣਾਉਣ ਦੀ ਇਹਨਾਂ ਦੀ ਕਿੰਨੀ ਇਹ ਕੋਝੀ ਰੀਤ ਸੀ। ਇਸੇ ਲਈ ਗੁਰੂ ਮਹਾਰਾਜ ਨੇ ਇਹਨਾਂ ਨੂੰ ਸਿਰ ਖੋਹਾਏ, ਇਹਨਾਂ ਦੀ ਪਹਿਲੀ ਚੇਲਾ ਬਣਾਉਣ ਦੀ ਰੀਤ ਨੂੰ ਗੁਰੂ ਮਹਾਰਾਜ ਨੇ ਇੱਥੇ ਟੁੰਬਿਆ ਹੈ। ਕਹਿੰਦੇ ਤੁਸੀਂ ਲੋਕ ਸਿਰ ਖੋਹਾਏ, ਬਈ ਤੁਸੀਂ ਪਹਿਲਾਂ ਅਗਲੇ ਦਾ ਸਿਰ ਪੁੱਟਦੇ ਹੋ। ਠੀਕ ਹੈ, ਕਈ ਤਾਂ ਚੇਲੇ ਮੁੰਦੇ ਸਨ, ਆ ਜਿਵੇਂ ਯੋਗੀ ਸਨ, ਨਾਥ ਸਨ, ਸੰਨਿਆਸੀ ਸਨ, ਇਹ ਤਾਂ ਜਦੋਂ ਵੀ ਕੋਈ ਇਹਨਾਂ ਦਾ ਚੇਲਾ ਆਉਂਦਾ ਕੈਂਚੀ ਦੇ ਨਾਲ ਉਹਦਾ ਸਿਰ ਮੁੰਨ ਦਿੰਦੇ ਸਨ ਅਤੇ ਕਹਿੰਦੇ ਲੈ ਵੀ ਹੁਣ ਫਲਾਨਾ ਚੇਲਾ ਮੁੰਨ ਲਿਆ। ਪਰ ਜਿਹੜੇ ਜੈਨੀ ਸਨ ਇਹ ਸਿਰ ਮੁੰਨਦੇ ਨਹੀਂ ਸਨ, ਇਹ ਸਿਰ ਪੱਟਦੇ ਸਨ। ਇਹਨਾਂ ਦੇ ਵਿੱਚ ਇਹ ਇੱਕ ਵੱਖਰੀ ਰੀਤ ਸੀ ਜਿਹੜੀ ਸਮਾਜਿਕ ਤੌਰ 'ਤੇ ਵੀ ਘਿਰਣਤ ਸੀ ਅਤੇ ਦੂਸਰੇ ਦੀ ਆਤਮਾ ਨੂੰ ਤੜਫਾਉਣ ਵਾਲੀ ਗੱਲ ਸੀ। ਇੱਕ ਪਾਸੇ ਕਹਿੰਦੇ ਸੀ ਅਸੀਂ ਅਹਿੰਸਕ ਹਾਂ ਅਤੇ ਦੂਜੇ ਪਾਸੇ ਅਗਲੇ ਦੇ ਕੇਸ ਪੁੱਟ ਪੁੱਟ ਕੇ ਅਤੇ ਉਹਦੀ ਆਤਮਾ ਨੂੰ ਪੀੜਾ ਵੀ ਦਿੰਦੇ ਸਨ। ਕਹਿੰਦੇ ਹੁਣ ਇਹ ਸਾਡਾ ਚੇਲਾ ਬਣ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹੋ ਜਿਹੀਆਂ ਜਿਹੜੀਆਂ ਭੈੜੀਆਂ ਰੀਤੀਆਂ ਸਨ ਉਹਨਾਂ ਨੂੰ ਖੰਡਨ ਕਰਦੇ ਹਨ। ਸਿਰ ਖੋਹਾਏ, ਕਹਿੰਦੇ ਤੁਸੀਂ ਜੈਨੀ ਲੋਕ ਆਪਣੇ ਸਿਰ ਨੂੰ ਪਟਵਾਉਂਦੇ ਹੋ ਅਤੇ ਫਿਰ ਹੋਰ ਕੀ ਕਰਦੇ ਹੋ? ਪੀ ਹੈ ਮਲਵਾਣੀ, ਮਲਵਾਣੀ ਦਾ ਅਰਥ ਹੈ ਮੈਲਾ ਪਾਣੀ, ਜੂਠਾ ਪਾਣੀ ਪੀਂਦੇ ਹੋ। ਮੈਲਾ ਪਾਣੀ, ਜੂਠਾ ਪਾਣੀ ਇਸ ਲਈ ਇਹ ਪੀਂਦੇ ਸਨ, ਇਹਨਾਂ ਨੂੰ ਇਹ ਵਹਿਮ ਸੀ ਜੇ ਅਸੀਂ ਸੁੱਚਾ ਪਾਣੀ ਪੀ ਲਿਆ ਔਰ ਇਹਦੇ ਲਈ ਜਿਹੜੇ ਪਾਣੀ ਵਿੱਚ ਜੀਵ ਨੇ ਉਹਨਾਂ ਨੂੰ ਮਾਰਨ ਦੀ ਹਿੰਸਾ ਦਾ ਪਾਪ ਸਾਡੇ ਸਿਰ ਚੜ੍ਹ ਜਾਵੇਗਾ। ਇਸ ਲਈ ਪਾਣੀ ਵੀ ਉਹ ਮੈਲਾ ਅਤੇ ਜੂਠਾ ਪੀਂਦੇ ਸਨ, ਵੀ ਜੂਠਾ ਪਾਣੀ ਪੀਣ ਦੇ ਨਾਲ ਸਾਨੂੰ ਪਾਪ ਨਹੀਂ ਚੜ੍ਹੇਗਾ। ਇਸ ਤਰ੍ਹਾਂ ਦੇ ਇਹਨਾਂ ਦੇ ਮਨ ਦੇ ਵਿੱਚ ਵਹਿਮ ਅਤੇ ਭਰਮ ਅੰਧ ਵਿਸ਼ਵਾਸ ਬਣੇ ਹੋਏ ਸਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਸਮਝਾਉਂਦੇ ਨੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਸਿਰ ਪਟਵਾਉਂਦੇ ਹੋ ਅਤੇ ਫਿਰ ਮਲਵਾਣੀ ਦਾ ਅਰਥ ਹੈ ਜੂਠਾ ਪਾਣੀ, ਗੰਦਾ ਪਾਣੀ ਪੀਂਦੇ ਹੋ ਅਤੇ ਇਸ ਦੇ ਨਾਲ ਹੀ ਜੂਠਾ ਮੰਗ ਮੰਗ ਖਾਹੀ ਅਤੇ ਲੋਕਾਂ ਦੇ ਘਰਾਂ ਦੇ ਵਿੱਚੋਂ ਜੂਠਾ ਅੰਨ ਮੰਗ ਮੰਗ ਕੇ ਖਾਂਦੇ ਹੋ। ਵੈਸੇ ਤਾਂ ਹੁਣ ਸੁੱਚਾ ਅੰਨ ਖਾਣ ਦੀ ਲੋਕਾਂ ਵਿੱਚ ਰੀਤ ਚਲੀ ਆਉਂਦੀ ਸੀ, ਪਰ ਇਹਨਾਂ ਨੇ ਜੂਠਾ ਅੰਨ ਮੰਗ ਮੰਗ ਕੇ ਖਾਣਾ ਇਸ ਲਈ ਸ਼ੁਰੂ ਕੀਤਾ ਵੀ ਅੰਨ ਦੇ ਵਿੱਚ ਵੀ ਜੀਵ ਹੁੰਦੇ ਨੇ, ਜੇ ਅਸੀਂ ਸੁੱਚਾ ਅੰਨ ਖਾਣ ਲੱਗ ਪਏ ਤਾਂ ਇਸ ਲਈ ਸਾਡੇ ਸਿਰ ਵੀ ਜੀਵ ਹਿੰਸਾ ਦਾ ਦੋਸ਼ ਚੜ੍ਹ ਜਾਵੇਗਾ। ਇਸ ਲਈ ਉਹ ਜੂਠਾ ਅੰਨ ਮੰਗ ਕੇ ਖਾਂਦੇ ਸਨ ਵੀ ਜਿਹਨੇ ਪਹਿਲਾਂ ਜੂਠਾ ਕੀਤਾ ਹਿੰਸਾ ਦਾ ਦੋਸ਼ ਉਹਦੇ ਸਿਰ 'ਤੇ ਚਲਿਆ ਜਾਵੇਗਾ ਅਤੇ ਅਸੀਂ ਹਿੰਸਾ ਦੇ ਦੋਸ਼ ਤੋਂ ਬਚੇ ਰਹਾਂਗੇ। ਇਸ ਖਿਆਲ ਦੇ ਨਾਲ ਇਹ ਜਿਹੜੇ ਸਰੇਵੜੇ ਲੋਕ ਸਨ ਜੂਠਾ ਮੰਗ ਮੰਗ ਕੇ ਖਾਂਦੇ ਸਨ।
ਓਲ ਫਦੀਹਤ ਮੋਹੇ ਲੈਨ ਭੜਾ ਸਾ ਪਾਣੀ ਦੇਖ ਸਗਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਇਹਨਾਂ ਦੀ ਹੋਰ ਇੱਕ ਐਸੀ ਭੈੜੀ ਕਿਰਿਆ ਸੀ। ਜਦੋਂ ਇਹ ਕੋਈ ਹਾਜਤ ਲਈ ਜਾਂਦੇ ਸਨ, ਕੋਈ ਜੰਗਲ ਪਾਣੀ ਜਾਂਦੇ ਸਨ, ਕੋਈ ਲੈਟਰੀਨ ਜਾਂਦੇ ਸਨ, ਉਸ ਵੇਲੇ ਕੋਈ ਇਸ ਤਰ੍ਹਾਂ ਦੇ ਪ੍ਰਬੰਧ ਤਾਂ ਨਹੀਂ ਸਨ ਜਿਵੇਂ ਹੁਣ ਇੱਥੇ ਨੇ। ਬਾਹਰ ਖੇਤਾਂ ਵਿੱਚ ਹੀ ਜਾਣਾ ਪੈਂਦਾ ਸੀ। ਹਜ਼ੂਰ ਕਹਿੰਦੇ ਇਹ ਜਿਹੜੇ ਜੈਨੀ ਲੋਕ ਸਨ ਅਤੇ ਜਦੋਂ ਇਹ ਬਾਹਰ ਜਾਂਦੇ ਸਨ ਹਾਜਤ ਕਰਨ ਦੇ ਲਈ, ਫੋਲ ਫਦੀਹਤ, ਜਿਹੜੀ ਫਦੀਹਤ ਦਾ ਅਰਥ ਹੈ ਵਿਸ਼ਟਾ, ਗੰਦਗੀ, ਮਲ, ਉਹਨੂੰ ਵੀ ਫਰੋਲਦੇ ਸਨ। ਕਹਿੰਦੇ ਵੀ ਇਹਦੇ ਵਿੱਚ ਕੋਈ ਕਿਰਮ ਨਾ ਹੋਵੇ। ਉਹ ਗੰਦੀ ਹਵਾ ਉਹਨਾਂ ਨੂੰ ਆਉਂਦੀ ਸੀ, ਮੂੰਹ ਮੂਹਰੇ ਪੱਟੀਆਂ ਬੰਨ੍ਹਦੇ ਸਨ। ਇਹੋ ਜਿਹੀ ਕਿਰਿਆ ਸੀ ਬਹੁਤ ਨਿੰਦਣ ਯੋਗ ਸੀ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਉਹ ਪਰਦਾ ਫਾਸ਼ ਕੀਤਾ ਸ਼ਬਦ ਦੇ ਅੰਦਰ ਵੀ ਦੇਖੋ ਫੋਲ ਫਦੀਹਤ, ਤੁਸੀਂ ਵਿਸ਼ਟਾ ਨੂੰ ਗੰਦਗੀ ਨੂੰ ਜਾ ਕੇ ਫਰੋਲਦੇ ਹੋ। ਮੂੰਹ ਲੈਣ ਪੜਾਸਾ ਅਤੇ ਫਿਰ ਆਪਣੇ ਮੂੰਹ ਮੂਹਰੇ ਪੱਟੀਆਂ ਬੰਨ੍ਹਦੇ ਹੋ ਅਤੇ ਜਿਹੜੀ ਗੰਦੀ ਪੜਾਸ ਹੈ, ਗੰਦੀ ਹਵਾੜ ਹੈ, ਉਹਨੂੰ ਲੈਂਦੇ ਹੋ। ਭਲਾ ਇਹ ਕੋਈ ਕਿਹੜੀ ਤੁਹਾਡੀ ਧਰਮ ਦੀ ਰੀਤੀ ਹੈ ਵੀ ਵਿਸ਼ਟਾਂ ਨੂੰ ਜਾ ਕੇ ਫਰੋਲਣਾ ਔਰ ਗੰਦੀ ਪੜਾਸ ਹਵਾੜ ਮੂੰਹ ਦੇ ਵਿੱਚ ਲੈਣੀ, ਇਹ ਕਿਹੜੀ ਤੁਹਾਡੀ ਧਰਮ ਦੀ ਕਿਰਿਆ ਹੈ? ਪਾਣੀ ਦੇਖ ਸਗਾਹੀ, ਅਤੇ ਫਿਰ ਪਾਣੀ ਨੂੰ ਦੇਖ ਕੇ ਤਾਂ ਤੁਹਾਨੂੰ ਸੰਗ ਆਉਂਦੀ ਹੈ। ਜਿਹੜੇ ਜੈਨੀ ਲੋਕ ਨੇ ਨਾ, ਔਰ ਉਹ ਹੁਣ ਵੀ ਪਤਾ ਲੱਗਿਆ ਵੀ ਉਹ ਇਸ਼ਨਾਨ ਬਹੁਤ ਘੱਟ ਹੀ ਕਰਦੇ ਨੇ, ਕਈ ਵਾਰੀ ਮਹੀਨਾ ਮਹੀਨਾ 6-6 ਮਹੀਨੇ ਤੱਕ ਵੀ ਬਿਨਾਂ ਇਸ਼ਨਾਨ ਤੋਂ ਨਗਾ ਦਿੰਦੇ, ਕਿਉਂਕਿ ਉਹਨਾਂ ਦੇ ਮਤ ਦੀ ਰੀਤ ਹੀ ਇਹੋ ਜਿਹੀ ਹੈ। ਪਰ ਜੇ ਹੁਣ ਸੋਚ ਕੇ ਦੇਖੀਏ ਬਈ ਹੁਣ ਇਸ਼ਨਾਨ ਤਾਂ ਹਰ ਇਨਸਾਨ ਕਰਦਾ ਹੀ ਕਰਦਾ ਹੈ, ਇਹ ਤੋਂ ਬਿਨਾਂ ਸਰੀਰ ਦੀ ਪਵਿੱਤਰਤਾ ਨਹੀਂ ਹੋ ਸਕਦੀ ਅਤੇ ਨਾ ਹੀ ਆਲਸ ਦਾ ਰੋਗ ਦੂਰ ਹੁੰਦਾ। ਪਰ ਹੁਣ ਧਰਮੀ ਐਸੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਜਿਹੜੀਆਂ ਗਲਤ ਰੀਤੀਆਂ ਨੂੰ ਪ੍ਰਚਾਰਿਆ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਇੱਥੇ ਬਾ ਦਲੀਲ ਖੰਡਨ ਕਰ ਰਹੇ ਹਨ ਬਈ ਵੇਖੋ ਤੁਸੀਂ ਪਾਣੀ ਨੂੰ ਦੇਖ ਕੇ ਸੰਗਦੇ ਹੋ, ਪਾਣੀ ਨੂੰ ਦੇਖ ਕੇ ਤੁਸੀਂ ਸੰਕੋਚ ਕਰਦੇ ਹੋ, ਪਾਣੀ ਨੂੰ ਵੇਖ ਕੇ ਨਾ ਤਾਂ ਤੁਸੀਂ ਪਾਣੀ ਪੀਣ ਦੇ ਲਈ ਯਤਨ ਕਰਦੇ ਹੋ। ਜੇ ਪੀਣ ਦੀ ਲੋੜ ਹੋਵੇ, ਸੁੱਚਾ ਪਾਣੀ ਨਹੀਂ, ਨਿਰਮਲ ਜਲ ਨਹੀਂ, ਜੂਠਾ ਮੰਗ ਮੰਗ ਕੇ ਖਾਂਦੇ ਹੋ ਅਤੇ ਜੂਠਾ ਹੀ ਪਾਣੀ ਪੀਂਦੇ ਹੋ, ਅਤੇ ਜੇ ਕਿਧਰੇ ਸੁੱਚਾ ਪਾਣੀ ਮਿਲ ਜਾਵੇ ਤਾਂ ਉਹਨੂੰ ਦੇਖ ਕੇ ਸੰਗਦੇ ਹੋ।
ਭੇਡਾ ਵਾਗੀ ਸਿਰ ਖੋਹਾਇਨ ਭਰੀ ਅਨ ਹੱਥ ਸੁਆਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਤੁਸੀਂ ਜਿਵੇਂ ਲੋਕ ਭੇਡਾਂ ਨੂੰ ਮੁੰਦੇ ਨੇ, ਭੇਡਾਂ ਵਾਂਗੀ ਸਿਰ ਖੋਹਾਇਨ, ਭੇਡਾਂ ਦੀ ਤਰ੍ਹਾਂ, ਭੇਡਾਂ ਦੇ ਵਾਂਗ ਤੁਸੀਂ ਵੀ ਆਪਣਾ ਸਿਰ ਖੋਹਾਇਨ, ਆਪਣਾ ਸਿਰ ਪਟਵਾਉਂਦੇ ਹੋ। ਭਰੀਅਨ ਹੱਥ ਸੁਆਹੀ, ਅਤੇ ਜਿਹੜੇ ਤੁਹਾਡੇ ਗੁਰੂ ਨੇ ਉਹ ਆਪਣੇ ਹੱਥਾਂ ਵਿੱਚ ਸੁਆਹ ਦੀਆਂ ਚੁਟਕੀਆਂ ਭਰ ਭਰ ਕੇ ਤੁਹਾਡੇ ਸਿਰ ਵਿੱਚ ਪਾਉਂਦੇ ਨੇ, ਅਤੇ ਫਿਰ ਉਹ ਤੁਹਾਡੇ ਸਿਰ ਦੇ ਵਾਲਾਂ ਨੂੰ, ਸਿਰ ਦੇ ਕੇਸਾਂ ਨੂੰ ਇਉਂ ਬੇਦਰਦੀ ਨਾਲ ਮੁੰਨਦੇ ਹਨ ਜਿਵੇਂ ਲੋਕ ਭੇਡਾਂ ਨੂੰ ਮੁੰਨਦੇ ਹਨ।
ਮਾਉ ਪੀਓ ਕਿਰਤ ਗਵਾਇਨ ਟੱਬਰ ਰੋਵਨ ਤਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੇਖੋ ਜਿਹੜੇ ਤੁਹਾਡੇ ਮਾਤਾ ਪਿਤਾ ਨੇ ਜਿਨ੍ਹਾਂ ਨੇ ਬੜੀਆਂ ਆਸਾਂ ਉਮੀਦਾਂ ਰੱਖ ਕੇ ਤੁਹਾਨੂੰ ਪਾਲਿਆ ਪਲੋਸਿਆ, ਹਰ ਇੱਕ ਤਰ੍ਹਾਂ ਦੇ ਨਾਲ ਤੁਹਾਡੀ ਹਿਫਾਜ਼ਤ ਕੀਤੀ ਔਰ ਤੁਸੀਂ ਉਹਨਾਂ ਦੀ ਕੀਤੀ ਕਮਾਈ ਨੂੰ ਵੀ ਵਿਅਰਥ ਖਵਾ ਦਿੰਦੇ ਹੋ। ਮਾਤਾ ਪਿਤਾ ਦੀ ਮਿਹਨਤ ਔਰ ਉਹਨਾਂ ਦੀ ਕਮਾਈ ਨੂੰ ਵੀ ਵਿਅਰਥ ਗਵਾ ਦਿੰਦੇ ਹੋ। ਟੱਬਰ ਰੋਵਣ ਤਾਹੀ, ਜਿਹੜਾ ਤੁਹਾਡਾ ਆਪਣਾ ਟੱਬਰ ਹੈ, ਤੁਹਾਡੇ ਆਪਣੇ ਘਰਵਾਲੀ ਹੈ, ਤੁਹਾਡੇ ਆਪਣੇ ਬੱਚੇ ਨੇ, ਅਤੇ ਜਦੋਂ ਤੁਸੀਂ ਘਰ ਬਾਰ ਛੱਡ ਕੇ ਤੁਰ ਪੈਂਦੇ ਹੋ ਔਰ ਉਹ ਤਾਹਾਂ ਮਾਰ ਮਾਰ ਕੇ ਰੋਂਦੇ ਨੇ, ਕਿਉਂਕਿ ਜਿਹੜੇ ਸਰੇਵੜੇ ਲੋਕ ਸਨ ਜਾਂ ਹੋਰ ਵੀ ਕਈ ਐਸੇ ਮਤ ਮਤਾਂਤਰ ਸਨ ਜਿਹੜੇ ਇਹ ਕਹਿੰਦੇ ਸਨ ਜੇ ਤੁਸੀਂ ਰੱਬ ਨੂੰ ਮਿਲਣਾ ਹੈ ਜਾਂ ਆਪਣੇ ਜੀਵਨ ਦੀ ਕਲਿਆਣ ਕਰਨੀ ਹੈ ਤਾਂ ਤੁਹਾਨੂੰ ਆਪਣਾ ਪਰਿਵਾਰ ਦਾ ਮੋਹ, ਘਰ ਬਾਰ ਦਾ ਮੋਹ ਛੱਡਣਾ ਪਵੇਗਾ। ਤੇ ਜਿਹੜੇ ਫਿਰ ਇਹਨਾਂ ਜੈਨੀਆਂ ਦੇ ਜਾ ਕੇ ਚੇਲੇ ਬਣਦੇ, ਪਹਿਲੀ ਸ਼ਰਤ ਹੀ ਇਹ ਹੁੰਦੀ ਵੀ ਤੁਸੀਂ ਜੋ ਕੁਝ ਤੁਹਾਡੇ ਕੋਲ ਹੈ ਉਹਨੂੰ ਤੁਸੀਂ ਲੁਟਾ ਦਿਓ ਤੇ ਆਪਣੇ ਟੱਬਰ ਨੂੰ ਬਿਲਕੁਲ ਬੇਸਹਾਰਾ ਛੱਡ ਕੇ ਤੇ ਤੁਸੀਂ ਇਸ ਤਰ੍ਹਾਂ ਜੈਨ ਮਤ ਨੂੰ ਧਾਰਨ ਕਰਕੇ ਤੁਸੀਂ ਧਰਮੀ ਬਣ ਸਕਦੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਕੰਮ ਨੂੰ ਸਮਾਜ ਦੇ ਖਿਲਾਫ ਸਮਝਦੇ ਸਨ। ਇਸੇ ਲਈ ਗੁਰੂ ਮਹਾਰਾਜ ਨੇ ਇਹਨਾਂ ਸਰੇਵੜਿਆਂ ਨੂੰ ਆਖਿਆ ਬਈ ਤੁਸੀਂ ਜਿਹੜੀ ਆਪ 'ਤੇ ਕੋਈ ਕਮਾਈ ਕਰਦੇ ਨਹੀਂ ਅਤੇ ਸਗਾਂ ਜਿਹੜੀ ਮਾਤਾ ਪਿਤਾ ਦੀ ਕੀਤੀ ਕਮਾਈ ਨੂੰ ਉਹਨੂੰ ਵੀ ਵਿਅਰਥ ਗਵਾ ਦਿੰਦੇ ਹੋ ਅਤੇ ਜਦੋਂ ਤੁਸੀਂ ਆਪਣਾ ਘਰ ਬਾਰ ਪਰਿਵਾਰ ਛੱਡ ਕੇ ਅਤੇ ਤੁਸੀਂ ਬਾਹਰ ਨਿਕਲਦੇ ਹੋ, ਤੁਹਾਡਾ ਟੱਬਰ ਤਾਹਾਂ ਮਾਰ ਮਾਰ ਕੇ ਰੋਂਦਾ ਤਾਂ ਵੀ ਤੁਹਾਨੂੰ ਤਰਸ ਨਹੀਂ ਆਉਂਦਾ ਬਈ ਤੁਸੀਂ ਉਹਨਾਂ ਦੇ ਬਾਰੇ ਬਿਲਕੁਲ ਨਹੀਂ ਸੋਚਦੇ।
ਉਹਨਾਂ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੂਹੇ ਖਿਥਾਉ ਪਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਪਿੰਡ ਨਾ ਪਤਲ ਕਿਰਿਆ ਨਾ ਦੀਵਾ। ਹਿੰਦੂ ਧਰਮ ਦੀ ਇੱਕ ਰਸਮ ਹੈ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਉਹਦੇ ਪਿੱਛੋਂ ਉਹ ਪਿੰਡ ਭਰਾਉਂਦੇ ਸਨ, ਪਤਲਾਂ 'ਤੇ ਰੱਖ ਕੇ ਫਿਰ ਉਹ ਪਿੰਡ ਭਰਾਉਂਦੇ ਸਨ ਅਤੇ ਨਾਲ ਹੀ ਅੰਤਮ ਕਿਰਿਆ ਬਈ ਉਹਨਾਂ ਦੀ ਇਸ ਤਰ੍ਹਾਂ ਕੀਤੀ ਜਾਂਦੀ ਸੀ ਅਤੇ ਮਰਨ ਦੇ ਪਿੱਛੋਂ ਉਹ ਦੀਵੇ ਵੀ ਜਗਾ ਕੇ ਦਰਿਆਵਾਂ ਵਿੱਚ ਤਾਰਦੇ ਸਨ। ਉਹਨਾਂ ਦਾ ਇਹ ਖਿਆਲ ਸੀ ਬਈ ਇਹਦੇ ਨਾਲ ਸਾਡੇ ਬਜ਼ੁਰਗਾਂ ਨੂੰ ਅੱਗੇ ਜਾ ਕੇ ਰੋਸ਼ਨੀ ਪ੍ਰਾਪਤ ਹੁੰਦੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੈ ਤੇ ਜੈਨੀ ਵੀ ਹਿੰਦੂ ਮਤ ਦਾ ਇੱਕ ਫਿਰਕਾ ਮੰਨਿਆ ਜਾਂਦਾ ਹੈ, ਪਰ ਇਹਨਾਂ ਦਾ ਧਰਮ ਕਰਮ ਆਮ ਹਿੰਦੂਆਂ ਨਾਲੋਂ ਵੱਖਰਾ ਹੁੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਨਾ ਤੇ ਉਹਨਾਂ ਦੇ ਪਿੰਡ ਭਰਾਉਣ ਵਾਲਾ ਕੋਈ ਪਿੱਛੇ ਰਹਿੰਦਾ ਅਤੇ ਨਾ ਹੀ ਪਤਲਾਂ ਮਨਸਾਉਣ ਵਾਲਾ ਕੋਈ ਹੁੰਦਾ, ਨਾ ਹੀ ਕੋਈ ਉਹਨਾਂ ਦੀ ਅੰਤਮ ਕਿਰਿਆ ਕੋਈ ਕਰਨ ਵਾਲਾ ਹੁੰਦਾ ਕਿ ਮਗਰੋਂ ਪੂਜਾ ਪਾਠ ਪੁੰਨ ਦਾਨ ਹੀ ਕੋਈ ਕਰਵਾ ਦੇਵੇ ਅਤੇ ਨਾ ਹੀ ਕੋਈ ਦੀਵਾ ਜਗਾਉਣ ਵਾਲਾ ਰਹਿੰਦਾ। ਮੋਏ ਕਥਾਊ ਪਾਹੀ, ਅਤੇ ਮਰਨ ਤੋਂ ਬਾਅਦ ਉਹਨਾਂ ਨੂੰ ਕਿੱਥੇ ਲਿਜਾ ਕੇ ਪਾਇਆ ਜਾਂਦਾ, ਕਿੱਥੇ ਲਿਜਾ ਕੇ ਸੁੱਟਿਆ ਜਾਂਦਾ, ਇਹਦੇ ਬਾਰੇ ਵੀ ਪਰਮੇਸ਼ਰ ਨੂੰ ਹੀ ਪਤਾ, ਹੋਰ ਨਹੀਂ ਕੋਈ ਇਹਦੇ ਬਾਰੇ ਜਾਣ ਸਕਦਾ।
ਅੱਠ ਸੱਠ ਤੀਰਥ ਦੇਨ ਨਾ ਢੋਈ ਬ੍ਰਹਮਣ ਅੰਨ ਨਾ ਖਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜੇ ਸਰੇਵੜੇ ਲੋਕ ਨੇ ਇਹਨਾਂ ਨੂੰ 68 ਤੀਰਥ ਵੀ ਢੋਈ ਨਹੀਂ ਦਿੰਦੇ, ਕਿਉਂਕਿ ਇਹਨਾਂ ਦਾ ਧਰਮ ਹੀ ਐਸਾ ਹੈ, ਉਹ ਕਹਿੰਦੇ ਤੁਸੀਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਨਹੀਂ ਕਰਨਾ, ਜੇ ਤੁਸੀਂ ਇਸ਼ਨਾਨ ਕਰੋਗੇ ਉੱਥੇ ਜੀਵ ਹਿੰਸਾ ਹੋਵੇਗੀ, ਤੁਹਾਡੇ ਸਿਰ ਪਾਪ ਚੜ ਜਾਵੇਗਾ। ਇਸ ਲਈ 68 ਤੀਰਥ ਵੀ ਉਹਨਾਂ ਨੂੰ ਢੋਈ ਨਹੀਂ ਦੇ ਸਕਦੇ ਅਤੇ ਬ੍ਰਾਹਮਣ ਅੰਨ ਨਾ ਖਾਈ, ਅਤੇ ਬ੍ਰਾਹਮਣਾਂ ਦੇ ਘਰਾਂ ਦੇ ਵਿੱਚ ਤੁਸੀਂ ਜਾ ਕੇ ਅੰਨ ਵੀ ਨਹੀਂ ਖਾ ਸਕਦੇ, ਕਿਉਂਕਿ ਬ੍ਰਾਹਮਣਾਂ ਦੇ ਘਰਾਂ ਦੇ ਵਿੱਚ ਵੀ ਉਹ ਵਧੇਰੇ ਸੁੱਚਮ ਰੱਖੀ ਜਾਂਦੀ ਸੀ। ਬ੍ਰਾਹਮਣ ਲੋਕ ਕਰਮਕਾਂਡੀ ਹੁੰਦੇ ਸਨ, ਚੌਂਕਾ ਦੇ ਕੇ ਅਤੇ ਬੜੀ ਪਵਿੱਤਰਤਾ ਦੇ ਨਾਲ ਭੋਜਨ ਤਿਆਰ ਕਰਦੇ ਸਨ, ਪਰ ਜੈਨੀਆਂ ਦੇ ਮਤ ਵਿੱਚ ਜੂਠਾ ਮੰਗ ਮੰਗ ਖਾਹੀ ਦਾ ਰਿਵਾਜ ਹੈ, ਉਹ ਜੂਠਾ ਅੰਨ ਮੰਗ ਮੰਗ ਕੇ ਖਾਂਦੇ ਸਨ। ਇਸੇ ਲਈ ਗੁਰੂ ਮਹਾਰਾਜ ਕਹਿੰਦੇ ਕਿਸੇ ਬ੍ਰਾਹਮਣ ਦੇ ਘਰ ਦਾ ਤੁਸੀਂ ਅੰਨ ਵੀ ਨਹੀਂ ਖਾ ਸਕਦੇ, ਕਿਉਂਕਿ ਉਹ ਬੜੀ ਪਵਿੱਤਰਤਾ ਦੇ ਨਾਲ ਤਿਆਰ ਕੀਤਾ ਹੁੰਦਾ। ਇਹਦਾ ਮਤਲਬ ਇਹ ਹੋਇਆ ਬਈ ਤੁਸੀਂ ਜੂਠਾ ਹੀ ਅੰਨ ਮੰਗ ਮੰਗ ਕੇ ਖਾਂਦੇ ਹੋ ਅਤੇ ਜਿਹੜਾ ਸੁੱਚਾ ਪਵਿੱਤਰ ਅੰਨ ਹੈ ਉਹ ਵੀ ਤੁਹਾਡੇ ਕਰਮਾਂ ਦੇ ਵਿੱਚ ਨਹੀਂ ਲਿਖਿਆ ਹੋਇਆ।
ਸਦਾ ਕੁਚੀਲ ਰਹਿ ਦਿਨ ਰਾਤੀ ਮੱਥੇ ਟਿੱਕੇ ਨਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਤੁਸੀਂ ਲੋਕ ਦਿਨ ਰਾਤ ਹਮੇਸ਼ਾ ਲਈ ਕੁਚੀਲ ਰਹਿੰਦੇ ਹੋ। ਕੁਚੀਲ ਦਾ ਅਰਥ ਹੈ ਅਪਵਿੱਤਰ, ਮੈਲੇ ਬਸਤਰ, ਅਤੇ ਨਾ ਕੋਈ ਇਸ਼ਨਾਨ ਕਰਨਾ ਨਾ ਬਸਤਰ ਧੋਣੇ। ਹੁਣ ਤਾਂ ਥੋੜ੍ਹੀ ਜਿਹੀ ਸਫਾਈ ਰੱਖਣ ਲੱਗ ਪਏ ਨੇ ਕਿਉਂਕਿ ਸਮਾਜ ਦੇ ਵਿੱਚ ਵਿਚਰਨਾ ਪੈਂਦਾ, ਪਰ ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਘੋਰੀ ਹੁੰਦੇ ਸਨ, ਇਹਨਾਂ ਦਾ ਇੱਕ ਫਿਰਕਾ ਘੋਰੀ ਸਰੇਵੜਿਆਂ ਦਾ ਫਿਰਕਾ, ਔਰ ਉਹ ਨਾ ਕਦੀ ਨਹਾਉਂਦੇ ਸਨ ਨਾ ਕਦੀ ਕੱਪੜੇ ਧੋਂਦੇ ਸਨ, ਅਤੇ ਸਰੀਰ 'ਤੇ ਵੀ ਕੱਪੜਿਆਂ 'ਤੇ ਵੀ ਮਣ-ਮਣ ਮੈਲ ਚੜ੍ਹੀ ਹੁੰਦੀ ਸੀ, ਅਤੇ ਮੂੰਹ ਵੀ ਇੰਨਾ ਗੰਦਾ ਹੁੰਦਾ ਸੀ, ਹਵਾੜ ਆਉਂਦੀ ਸੀ। ਇੱਥੋਂ ਤੱਕ ਦੱਸਿਆ ਵੀ ਜਿਹੜਾ ਸਹੀ ਸਰੇਵੜਾ ਜਾਂ ਸਹੀ ਕੋਰੀ ਉਸ ਨੂੰ ਮੰਨਿਆ ਜਾਂਦਾ ਸੀ, ਵੀ ਜਿਹਦੇ ਦੰਦਾਂ 'ਤੇ ਇੰਨੀ ਮੈਲ ਲੱਗੀ ਹੋਵੇ ਜੋ ਕੋਈ ਦਮੜੀ ਮਾਰੇ ਉਹਦੇ ਵਿੱਚ ਹੀ ਖੁੱਭ ਜਾਵੇ। ਕਹਿੰਦੇ ਇਹ ਅਸਲੀ ਜੈਨੀ ਹੈ, ਇਹ ਅਸਲੀ ਸਰੇਵੜਾ ਹੈ। ਇਸ ਤਰ੍ਹਾਂ ਕੁਚੀਲ ਰਹਿਣਾ ਵੀ ਇਹਨਾਂ ਦਾ ਆਪਣਾ ਧਰਮ ਦੀ ਰੀਤ ਸਮਝਿਆ ਜਾਂਦਾ ਸੀ। ਪਰ ਦੇਖ ਲਓ ਲੋਕਾਂ ਦੇ ਧਰਮ ਕੈਸੇ ਨੇ। ਹਜ਼ੂਰ ਕਹਿੰਦੇ ਸਦਾ ਕੁਚੀਲ ਰਹੇ ਹੈ ਦਿਨ ਰਾਤੀ। ਬਈ ਤੁਸੀਂ ਲੋਕ ਦਿਨ ਰਾਤ ਹਮੇਸ਼ਾ ਲਈ ਕੁਚੀਲ ਦਾ ਅਰਥ ਹੈ ਅਪਵਿੱਤਰ ਰਹਿੰਦੇ ਹੋ, ਗੰਦੇ ਬਸਤਰ ਪਾਉਂਦੇ ਹੋ ਅਤੇ ਨਾ ਕਦੀ ਇਸ਼ਨਾਨ ਕਰਦੇ ਹੋ, ਮੱਥੇ ਟਿੱਕੇ ਨਾਹੀਂ, ਤੁਸੀਂ ਆਪਣੇ ਮੱਥੇ ਵਿੱਚ ਕਦੀ ਤਿਲਕ ਵੀ ਨਹੀਂ ਲਾਉਂਦੇ। ਕਿਉਂਕਿ ਹਿੰਦੂ ਲੋਕ ਤਿਲਕ ਵੀ ਲਾਉਂਦੇ ਸਨ, ਪਰ ਇਹਨਾਂ ਦਾ ਧਰਮ ਦੂਸਰਿਆਂ ਦੇ ਨਾਲੋਂ ਵੱਖਰਾ ਹੋਣ ਕਰਕੇ ਸਤਿਗੁਰੂ ਕਹਿੰਦੇ ਤੁਸੀਂ ਆਪਣੇ ਮੱਥੇ ਵਿੱਚ ਤਿਲਕ ਵੀ ਨਹੀਂ ਲਾਉਂਦੇ।
ਚੁੰਡੀ ਪਾਏ ਬਹਿਨ ਨਿਤ ਮਰਨ, ਦੜ ਦੀ ਬਾਣ ਨਾ ਜਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਚੁੰਡੀ ਪਾਏ। ਚੁੰਡੀ ਦਾ ਅਰਥ ਹੈ ਵੀ ਆਪਣੀਆਂ ਧੌਣਾਂ ਹੇਠਾਂ ਸੁੱਟ ਕੇ, ਚੁੰਡੀ ਪਾਏ ਵੀ ਆਪਣੀਆਂ ਗਰਦਨਾਂ ਧੌਣਾਂ ਨੀਵੀਆਂ ਸੁੱਟ ਕੇ ਬੈਠ ਜਾਂਦੇ ਹੋ ਅਤੇ ਨਿਤ ਮਰਨਾ ਇਉਂ ਬਹਿੰਦੇ ਹੋ ਜਿਵੇਂ ਕੋਈ ਕਿਸੇ ਦੀ ਮਕਾਨ 'ਤੇ ਜਾ ਕੇ ਬੈਠਾ ਹੁੰਦਾ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਸ ਵੇਲੇ ਲੋਕ ਅਫਸੋਸ ਕਰਨ ਵਾਸਤੇ ਜਾਂਦੇ ਨੇ, ਤਕਰੀਬਨ ਸਾਰਿਆਂ ਦੇ ਸਿਰ ਨੀਵੇਂ ਹੁੰਦੇ ਨੇ। ਅਤੇ ਇਹਨਾਂ ਜੈਨੀਆਂ ਦਾ ਰਿਵਾਜ ਹੀ ਸੀ ਜਦੋਂ ਵੀ ਇਹ ਆਪਸ ਵਿੱਚ ਮਿਲ ਕੇ ਬੈਠਦੇ ਅਤੇ ਇਹਨਾਂ ਦੇ ਸਿਰ ਨੀਵੇਂ ਹੁੰਦੇ ਸਨ, ਗਰਦਨਾਂ ਇਹਨਾਂ ਦੀਆਂ ਹਮੇਸ਼ਾ ਲਈ ਝੁਕੀਆਂ ਹੁੰਦੀਆਂ ਸਨ।